वाहे गुरु साहेब जी, सोरठ महला तीजा, बिन सतगुर सेवे बहुता दुख लगा, जुग चारे परमाई, हम दीन तुम जुग जुग दाते, सब दे देहे बुझाई, बिन सतगुर सेवे बहुता दुख लागा, जुग चारे परमाई, हम दीन तुम जुग जुग दाते, सब दे देहे बुझाई, हर जियो कृपा करो तुम प्यारे, सतगुर दाता मेल मिलावो, हर नाम देव हो आधारे, रहा मनसा मार दुबदा सहज समाणी, पाया नाम अपारा, हर रस चाख मन निर्मल हुआ, किल बिख काटन हारा, शब्द मरहो फिर जीव हो सद ही, ता फिर मरण ना होई, अमृत नाम सदा मन मीठा, सब दे पावे कोई, दाता दात रखी हाथ अपना, जिस पावे तिस देई, नानक नाम रते सुख पाया, दरगाह जाप है सेई, दाता दात रखी हाथ अपने, जिस पावै तिस देई, नानक नाम रते सुख पाया, दरगाह जाप है सेई, वाहे गुरु जी का खालसा, वाहे गुरु जी की फतेह।
एक ओंकार सतनाम कर्ता पुरख निर्भौ निर्वैर अकाल मूरत अजूनी सैतं गुर प्रसाद, बेशुमार अथा अगणत अतोल, ज्यों बुलावो त्यों नानक दास बोले। गुरु सवारे खालसा जी, वाहिगुरु जी का खालसा, वाहिगुरु जी की फतेह। आप जी वडभागे हो, तंता दे पात्र हो, जो चौथे पातशाह तन तन रामदास गुर जिन सिरिया तिने सवारिया, पूरी होई करामात ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਦੀਆਂ ਅਜਮਤਾਂ ਦੇ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਦਰਸ਼ਨ ਇਸ਼ਨਾਨ ਕਰਦਿਆਂ, ਜਿੱਥੇ ਆਪਣਾ ਜਨਮ ਸਫਲਾ ਕੀਤਾ ਹੈ ਉੱਥੇ ਅੱਜ ਸਤਿਗੁਰੂ ਜੀ ਦੇ ਦਰਬਾਰ ਤੋਂ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਇੱਥੋਂ ਦੀ ਨਿਯਮਾਵਲੀ ਦੇ ਅਸਥਾ ਅਨੁਸਾਰ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਸ ਦੀਵਾਨ ਅਸਥਾਨ ਮੰਜੀ ਸਾਹਿਬ ਤੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪ ਜੀ ਇਸ ਇਲੈਕਟ੍ਰੋਨਿਕ ਮਾਧਿਅਮ ਦੇ ਰਾਹੀਂ ਆਪ ਜੀ ਜੁੜ ਰਹੇ ਹੋ। ਅੱਜ ਦਾ ਜੋ ਪਾਵਨ ਸ਼੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ ਇਹ ਸੋਰਠ ਰਾਗ ਅੰਦਰ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਤਰਿਆਂ ਦੀ ਤਿਰ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 603 ਚਾਰ ਅੰਗ ਤੇ ਦਰਜ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿੱਥੇ ਸਾਰੀ ਬਾਣੀ ਤੁਰਕੀ ਬਾਣੀ ਹੈ, ਅਕਾਲੀ ਬਾਣੀ ਹੈ, ਖਸਮ ਕੀ ਬਾਣੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਉੱਥੇ ਇੱਕ ਪੱਖ ਸਾਨੂੰ ਬਾਰ ਬਾਰ ਦ੍ਰਿੜ ਕਰਾਇਆ ਜਾਂਦਾ ਹੈ ਅਸੀਂ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋਈਏ, ਕਿਉਂਕਿ ਧਰਮ ਕਰਮ ਕਰਦੇ ਹਾਂ ਖੁਦ ਆਪ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ 19 ਸਾਲ ਵਿਸ਼ੇਸ਼ ਕਰਕੇ ਇੱਕ ਨਿਯਮ ਦੇ ਵਿੱਚ ਬੱਧਿਆਂ ਬਤੀਤ ਹੋ ਚੁੱਕੇ ਸਨ। ਉਮਰ ਵੀ ਬਹੁਤ ਸੀ ਪਰ ਉਸ ਉਮਰ ਦੇ ਵਿੱਚ ਵੀ 19 ਸਾਲਾਂ ਤੋਂ ਉਹ ਲਗਾਤਾਰ ਹਰਿਦੁਆਰ ਵੀ ਜਾਂਦੇ ਸਨ, ਇਸ਼ਨਾਨ ਵੀ ਕਰਨਾ, ਹੋਰ ਧਰਮ ਕਰਮ ਕਰਦਿਆਂ ਪੁੰਨ ਕਰਮ ਵੀ ਕਰਨੇ, ਪਰ ਪ੍ਰਾਪਤੀ ਨਹੀਂ ਸੀ। ਦਾਸ ਬਹੁਤ ਵਾਰੀ ਬੇਨਤੀ ਕਰਦਾ ਹੈ ਇਸ਼ਨਾਨ ਕਰਨੇ ਹੋਣ ਤਾਂ ਤੀਰਥ ਬਹੁਤ ਨੇ, ਪੂਜਾ ਕਰਨੀ ਹੋਵੇ ਤੇ ਦੇਵੀਆਂ ਦੇਵਤੇ ਬਹੁਤ ਨੇ, 33 ਕਰੋੜ ਨੇ, ਇੰਨੀ ਤਾਂ ਮਨੁੱਖ ਦੀ ਉਮਰ ਵੀ ਨਹੀਂ ਹੈ, ਇੰਨੇ ਦਿਨ ਹੀ ਨਹੀਂ ਮਨੁੱਖ ਦੀ ਜ਼ਿੰਦਗੀ ਵਿੱਚ ਆ ਸਕਦੇ। ਨਾਵਣ ਕਉ ਤੀਰਥ ਘਣੇ, ਪੂਜਣ ਕਉ ਬਹੁ ਦੇਵ, ਕਹੋ ਕਬੀਰ ਛੂਟਣ ਨਹੀਂ, ਪਰ ਜਿਸ ਮੁਕਤੀ ਦੇ ਵਾਸਤੇ, ਬੰਦ ਖਲਾਸੀ ਦੇ ਵਾਸਤੇ, ਜਿਸ ਆਵਾਗਮਨ ਨੂੰ ਕੱਟਣ ਦੇ ਵਾਸਤੇ ਅਸੀਂ ਧਰਮ ਦਾ ਰਸਤਾ ਚੁਣਿਆ ਸੀ, ਅਪਣਾਇਆ ਸੀ, ਉਹ ਪ੍ਰਾਪਤੀ ਤਾਂ ਫਿਰ ਵੀ ਨਹੀਂ ਹੈ। ਮਨੁੱਖ ਦਾ ਇੱਕ ਸੁਭਾਅ ਹੈ, ਇਹ ਉਹ ਕੋਈ ਵੀ ਕੰਮ ਕਰਨਾ ਨਹੀਂ ਚਾਹੁੰਦਾ ਜਿਸ ਕੰਮ ਦੇ ਵਿੱਚੋਂ ਇਹਦੀ ਮਤ ਦੇ ਜਾਂ ਇਹਦੀ ਮਨ ਦੀ ਮਰਜ਼ੀ ਦੇ ਮੁਤਾਬਕ ਪ੍ਰਾਪਤੀ ਨਾ ਹੋਵੇ। ਅੱਜ ਵੀ ਤੁਸੀਂ ਵੇਖੋ, ਆਮ ਇੱਕ ਆਦਮੀ ਦੂਜੇ ਨੂੰ ਕਹਿੰਦਿਆਂ ਸੁਣਿਆ ਜਾਂਦਾ ਕਿ ਭਾਜੀ ਕੋਈ ਲਾਭ ਹੋਏਗਾ, ਇਹ ਕੰਮ ਕਰਨਾ ਕੋਈ ਵਰਥ ਹੋਏਗਾ, ਕਿਤੇ ਐਵੇਂ ਸਮਾਂ ਗਵਾਉਣ ਵਾਲੀ ਗੱਲ ਤੇ ਨਹੀਂ। ਸਿਰਫ ਇੱਕ ਧਰਮ ਦੀ ਦੁਨੀਆ ਜਿੱਥੇ ਅਜੇ ਵੀ ਅਸੀਂ ਅਚੇਤ ਹਾਂ, ਆਪਣੀ ਸਮਾਜਿਕ ਜ਼ਿੰਦਗੀ ਵਿੱਚ, ਅਸੀਂ ਆਪਣੀ ਵਪਾਰਕ ਜ਼ਿੰਦਗੀ ਵਿੱਚ, ਅਸੀਂ ਆਪਣੀ ਰਾਜਨੀਤਿਕ ਜ਼ਿੰਦਗੀ ਵਿੱਚ ਬੜੇ ਸੁਚੇਤ ਹਾਂ। ਮੇਰਾ ਸਮਾਂ ਐਵੇਂ ਨਾ ਗਵਾਚ ਜਾਏ, ਪਰ ਧਰਮ ਦੀ ਦੁਨੀਆ ਦੇ ਵਿੱਚ ਅਸੀਂ ਓਨੇ ਸੁਚੇਤ ਨਹੀਂ ਹਾਂ। ਸੁਣਦੇ ਰੋਜ਼ ਹਾਂ, ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਗੁਰੂ ਅਮਰਦਾਸ ਪਿਤਾ ਮਹਾਰਾਜ ਨੂੰ ਵੀ 19 ਸਾਲ ਬੀਤਣ ਤੋਂ ਬਾਅਦ ਅਖੀਰ ਜਦੋਂ ਪਰਮੇਸ਼ਰ ਦੀ ਕਿਰਪਾ ਹੋਈ ਤੇ ਗੁਰ ਘਰ ਹੀ ਮਾਹੇ ਦਿਖਾਇਆ ਥਾ, ਬਾਹਰ ਢੂੰਡਣ ਤੇ ਛੂਟ ਪਰੇ, ਘਰੋਂ ਹੀ ਆਪਣੇ ਭਰਾਤਾ ਦੀ ਨੌ ਪਾਸੋਂ ਇਹ ਗੁਰੂ ਦਾ ਗਿਆਨ ਮਿਲਿਆ, ਗੁਰੂ ਦੇ ਪ੍ਰਤੀ ਬੋਧ ਪ੍ਰਾਪਤ ਹੋਇਆ, ਔਰ ਫਿਰ ਲਗਾਤਾਰ 12 ਸਾਲ ਗੁਰੂ ਅੰਗਦ ਦੇ ਪਿਤਾ ਮਹਾਰਾਜ ਦੇ ਹਜ਼ੂਰ ਆ ਕੇ ਸੇਵਾ ਕੀਤੀ। ਅਗਰ ਤੁਸੀਂ ਉਮਰ ਦਾ ਫਰਕ ਸਮਝਣਾ ਹੋਵੇ ਤੇ ਅੱਧੋ ਅੱਧ ਦਾ ਸੀ। ਗੁਰੂ ਅੰਗਦ ਦੇ ਪਿਤਾ ਮਹਾਰਾਜ ਦੀ ਉਮਰ ਇਹਨਾਂ ਨਾਲੋਂ ਅੱਧੇ ਤੋਂ ਘੱਟ ਹੋਏਗੀ, ਵੱਧ ਨਹੀਂ ਹੈ। ਪਰ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ। ਜਿਹੜਾ ਗੁਰੂ ਅਮਰਦਾਸ ਜੀ ਨੇ ਸਾਨੂੰ ਨਿਯਮ ਸਮਝਾਇਆ ਨਾ, ਵੇਖੋ ਗੁਰੂ ਦਾ ਫਰਕ ਹੀ ਹੈ। ਗੁਰੂ ਦੇ ਘਰ ਦਾ ਇਹ ਸਿਧਾਂਤ ਹੈ, ਜੇ ਭਾਈ ਮੱਖਣ ਸ਼ਾਹ ਨੂੰ ਗੁਰੂ ਲੱਭ ਗਿਆ, ਸਾਡੇ ਵਰਗਾ ਹੁੰਦਾ ਤੇ ਕਹਿੰਦਾ ਵੀ ਮੈਂ ਲੋਕਾਂ ਨੂੰ ਕਿਉਂ ਦੱਸਾਂ, ਮੈਨੂੰ ਹੀਰਾ ਲੱਭ ਗਿਆ, ਮੈਨੂੰ ਪਾਰਸ ਲੱਭ ਗਿਆ, ਮੈਨੂੰ ਗੁਰੂ ਦਾ ਮਲਾਪ ਹੋ ਗਿਆ, ਮੈਂ ਕੀ ਲੈਣਾ। ਨਹੀਂ, ਉਹਨੇ ਕੋਠੇ ਤੇ ਚੜ੍ਹ ਕੇ ਪੱਲੂ ਫੇਰਿਆ, ਸੰਸਾਰ ਦੇ ਲੋਕੋ ਗੁਰੂ ਲਾਧੋ ਰੇ, ਭਟਕੋ ਨਹੀਂ, ਸੱਚਾ ਗੁਰੂ ਮੈਨੂੰ ਮਿਲ ਗਿਆ। ਇਹਨਾਂ ਕੱਚੇ ਗੁਰੂਆਂ ਦੇ ਮਗਰ ਲੱਗ ਕੇ ਆਪਣਾ ਸਮਾਂ ਬਰਬਾਦ ਨਾ ਕਰਿਓ। ਇਹ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ, ਆਪ ਜਪੈ ਅਵਰੈ ਨਾਮ ਜਪਾਵੇ। ਆਪ ਤਰੇ ਮੰਨੈ ਤਰੇ ਤਾਰੈ ਗੁਰਸਿੱਖ। ਗੁਰੂ ਦੀ ਬਾਣੀ ਨੂੰ ਮੰਨਣ ਵਾਲਾ ਖੁਦ ਨਹੀਂ ਤਰਦਾ, ਉਹ ਦੂਸਰਿਆਂ ਨੂੰ ਤਾਰਨ ਦਾ ਵੀ ਯਤਨ ਕਰਦਾ। ਉਹ ਦੂਸਰਿਆਂ ਨੂੰ ਵੀ ਤਾਰਨ ਦਾ ਯਤਨ ਕਰਦਾ। ਜੋ ਕੁਝ ਗੁਰੂ ਅਮਰਦਾਸ ਪਿਤਾ ਮਹਾਰਾਜ ਨੇ ਆਪ ਪ੍ਰਾਪਤ ਕੀਤਾ, ਉਸਨੂੰ ਭੇਦ ਬਣਾ ਕੇ ਨਹੀਂ ਰੱਖਿਆ, ਉਸਨੂੰ ਆਪਣੀ ਬਾਣੀ ਵਿੱਚ ਪ੍ਰਗਟ ਕਰ ਦਿੱਤਾ, ਸਮਝਾ ਦਿੱਤਾ ਕਿ ਸਿੱਖਾ ਤੂੰ ਵੀ ਤਨ ਮਨ ਧਨ ਗੁਰੂ ਨੂੰ ਭੇਟਾ ਕਰਨਾ ਹੈ। ਤੇ ਹੁਕਮ ਮੰਨੇ ਪਾਈ ਹੈ, ਕੇਵਲ ਧਨ ਭੇਟਾ ਕਰਕੇ, ਮਨ ਭੇਟਾ ਕਰਕੇ, ਤਨ ਭੇਟਾ ਕਰਕੇ ਦੋ ਚਾਰ ਘੜੀਆਂ ਤੇ ਤੂੰ ਕਵੇਂ ਜੀ ਗੱਲ ਬਣ ਗਈ, ਮੇਰਾ ਫਰਜ਼ ਤੇ ਪੂਰਾ ਹੋ ਗਿਆ। ਨਹੀਂ, ਅੱਗੋਂ ਹੁਕਮ ਵੀ ਮੰਨਣਾ ਪੈਣਾ ਹੈ। ਅੱਜ ਦੇ ਸ਼ਬਦ ਵਿੱਚੋਂ ਇਹ ਗੱਲ ਅਸੀਂ ਦ੍ਰਿੜ ਕਰਨੀ ਹੈ ਕਿ ਨਾਮ ਕੇਵਲ ਚਾਰ ਅਕਸ਼ਰ ਨਹੀਂ, ਇਹ ਉਹਦਾ ਬਾਹਰੀ ਸਰੂਪ ਹੈ, ਇਹ ਉਹਦਾ ਬਾਹਰੀ ਆਕਾਰ ਹੈ। ਪਰ ਜਦੋਂ ਉਹਦੇ ਅਸੀਂ ਅੰਤਰੀਵ ਅਰਥਾਂ ਵਿੱਚ ਜਾਵਾਂਗੇ ਤੇ ਉਹ ਇੱਕ ਹੁਕਮ ਹੈ ਜਿਹੜਾ ਸਾਡੇ ਤੇ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਤੇ ਲਾਗੂ ਹੁੰਦਾ ਹੈ। ਸਤਿਗੁਰੂ ਪਿਤਾ ਮਹਾਰਾਜ ਨੂੰ ਫਿਰ ਜੋ ਪ੍ਰਾਪਤੀ ਹੋਈ, ਇਹ ਤਨ ਅਰਪਣ ਕਰਕੇ, ਮਨ ਅਰਪਣ ਕਰਕੇ, ਧਨ ਅਰਪਣ ਕਰਕੇ, ਗੁਰੂ ਦਾ ਹੁਕਮ ਮੰਨ ਕੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਇੱਕ ਕਰਮ ਕਾਂਡੀ ਮਨੁੱਖ ਜਿਹੜਾ ਸੀ ਉਹ ਦੀਨ ਦੁਨੀਆਂ ਦਾ ਪਾਤਸ਼ਾਹ ਹੋ ਕੇ ਪ੍ਰਗਟ ਹੋਇਆ। ਗੁਰੂ ਅਮਰਦਾਸ ਪਿਤਾ ਮਹਾਰਾਜ ਅੱਜ ਵੀ ਇਸ ਪਾਵਨ ਸ਼੍ਰੀ ਮੁੱਖ ਵਾਕ ਦੇ ਵਿੱਚ ਸਾਡੀ ਅਗਵਾਨੀ ਕਰਦੇ ਨੇ, ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਇਹ ਇਸ ਚਾਰ ਪਦਿਆਂ ਵਾਲੇ, ਚਾਰ ਬੰਦਾਂ ਵਾਲੇ, ਚਾਰ ਪਹਿਰਿਆਂ ਵਾਲੇ ਸ਼ਬਦ ਦਾ ਇਹ ਤਾਤਪਰਜ ਹੈ। ਇਹ ਨਟਸ਼ਲ ਸੰਖੇਪ ਰੂਪ ਦੇ ਵਿੱਚ ਇਹ ਅੱਜ ਦੇ ਹੁਕਮਨਾਮੇ ਦਾ ਇਹ ਉਪਦੇਸ਼ ਹੈ ਕਿ ਅਸੀਂ ਅਰਦਾਸ ਕਰੀਏ, ਹੇ ਪ੍ਰਭੂ ਜੀ, ਹੇ ਹਰੀ ਪਰਮਾਤਮਾ, ਤੂੰ ਮੇਰੇ ਤੇ ਕਿਰਪਾ ਕਰ। ਤੇ ਕਿਰਪਾ ਕੀ ਕਰ, ਮੈਨੂੰ ਸੱਚਾ ਸਤਿਗੁਰੂ ਮਿਲਾ ਦੇ ਜਿਹੜਾ ਦਾਤਾ ਹੈ। ਦੇਖੋ ਸਤਿਗੁਰੂ ਉਹ ਹੈ ਜਿਹੜਾ ਮੰਗਤਾ ਨਹੀਂ ਹੈ, ਮੰਗਣ ਵਾਲਾ ਦਾਤਾ ਨਹੀਂ ਹੋ ਸਕਦਾ। ਤੇ ਗੁਰੂ ਮੰਗਤਾ ਨਹੀਂ, ਗੁਰੂ ਦਾਤਾ ਹੈ ਭਾਈ। ਤੇ ਮੈਨੂੰ ਗੁਰੂ ਦੇ ਰਾਹੀਂ ਹਰੀ ਦਾ ਨਾਮ ਦੇ ਦੇ ਜਿਹੜਾ ਮੇਰੇ ਜੀਵਨ ਦਾ ਆਧਾਰ ਬਣ ਜਾਏ। ਹੁਣ ਇਸ ਸ਼ਬਦ ਦਾ ਜਦੋਂ ਆਰੰਭ ਹੋਏਗਾ ਉਹਦੀ ਇੱਕ ਇੱਕ ਪੰਕਤੀ ਦੀ ਵਿਚਾਰ ਆਪਾਂ ਸਰਵਣ ਕਰਾਂਗੇ, ਔਰ ਇਹ ਗੱਲ ਸਾਨੂੰ ਬਾਰ ਬਾਰ ਸਤਿਗੁਰੂ ਜੀ ਦ੍ਰਿੜ ਕਰਾਉਣਗੇ ਕਿ ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੀ ਇਸ ਦਾਤ ਤੋਂ ਬਿਨਾਂ ਇਹ ਮਨੁੱਖ, ਤੇਰੀ ਮੁਕਤੀ ਨਹੀਂ ਹੋਣੀ, ਤੇਰੀ ਬੰਦ ਖਲਾਸੀ ਨਹੀਂ ਹੋਣੀ। ਮਤ ਇਸ ਭੁਲੇਖੇ ਵਿੱਚ ਪੈ ਕੇ ਤੇਰੇ ਜਾਣ ਤੋਂ ਬਾਅਦ ਬੜਾ ਵੱਡਾ ਇਕੱਠ ਹੋਏਗਾ, ਉੱਥੇ ਬੜੇ ਬੜੇ ਲੋਕ ਆ ਕੇ ਤੈਨੂੰ ਮੁਕਤੀ ਦੇ ਸਰਟੀਫਿਕੇਟ ਦੇਣਗੇ, ਕਿਉਂਕਿ ਹਰ ਬੁਲਾਰਾ ਇਹ ਬੋਲਦਾ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਐ ਲੱਗਦਾ ਜਿਵੇਂ ਹੁਣੇ ਟੈਲੀਗ੍ਰਾਮ ਪੜ੍ਹ ਕੇ ਆਇਆ ਹੋਵੇ। ਸਿਰਫ ਉਹ ਘਰਦਿਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਖੁਸ਼ ਕਰਨ ਦਾ ਸਾਡਾ ਤਰੀਕਾ ਹੈ, ਹੋਰ ਕੁਝ ਵੀ ਨਹੀਂ ਹੁੰਦਾ। ਨਹੀਂ ਤਾਂ ਮੌਤ ਬਾਰੇ ਤੇ ਬੋਲਦੇ ਹੀ ਨਹੀਂ ਅਸੀਂ। ਚਾਹੀਦਾ ਉਸ ਵੇਲੇ ਮੌਤ ਬਾਰੇ ਬੋਲਿਆ ਜਾਏ, ਨਾ ਕਿ ਉਸ ਮਨੁੱਖ ਦੀ ਵਡਿਆਈ ਬਾਰੇ ਬੋਲਿਆ ਜਾਏ, ਕਿਉਂਕਿ ਉਹਦੇ ਲਈ ਤੇ ਅਸੀਂ ਅਰਦਾਸ ਕਰਨ ਲਈ ਆਏ ਹਾਂ। ਸਮਾਗਮ ਤੇ ਸੰਗਤੀ ਅਰਦਾਸ ਦਾ ਹੀ ਹੈ ਨਾ ਕਿ ਜੇ ਜਾਣੇ ਅਣਜਾਣੇ ਵੀ ਭੁੱਲ ਹੋਈ ਹੈ ਤੇ ਵਾਹਿਗੁਰੂ ਜੀ ਤੁਸੀਂ ਬਖਸ਼ ਲੈਣੀ। ਸੋ ਸਤਿਗੁਰੂ ਰਹਿਮਤ ਕਰਨ ਇਸ ਵਿਚਾਰ ਨੂੰ ਅਸੀਂ ਦ੍ਰਿੜ ਕਰ ਸਕੀਏ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ।
ਸੋਰਠ ਰਾਗ ਹੈ, ਮਹਿਲਾ ਉਹ ਸਰੀਰ ਹੈ ਜਿਸ ਦੇ ਰਾਹੀਂ ਇਹ ਬਾਣੀ ਨਾਜਲ ਹੋਈ ਹੈ, ਉਹ ਹੈ ਤੀਸਰਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਦੀ ਜੋਤ ਨਾਲ, ਜੁਗਤ ਨਾਲ ਵਰਸਾਇਆ ਹੋਇਆ ਉਹ ਮਹਿਲਾ, ਉਹ ਸਰੀਰ ਜਿਹੜਾ ਧੰਨ ਗੁਰੂ ਅਮਰਦਾਸ ਪਿਤਾ ਜੀ ਨੂੰ ਪ੍ਰਾਪਤ ਹੋਇਆ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਜੀ ਸਾਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਇੱਥੇ ਥੋੜ੍ਹਾ ਜਿਹਾ ਫਰਕ ਸਮਝ ਲੈਣਾ। ਅਸੀਂ ਸਤਿਗੁਰੂ ਦੀ ਸੇਵਾ ਨੂੰ ਨਿਯਮਤ ਕਰ ਦਿੱਤਾ ਸਤਿਕਾਰ ਤੱਕ, ਇਹ ਸਤਿਕਾਰ ਹੈ। ਬੜੇ ਬੜੇ ਕੀਮਤੀ ਸੰਘਾਸਣ, ਬੜੇ ਬੜੇ ਕੀਮਤੀ ਸੁੰਦਰ ਪਛਾਕੇ, ਬੜੇ ਬੜੇ ਕੀਮਤੀ ਚਵਰ ਸਾਹਿਬ ਅਸੀਂ ਚਲਾਉਂਦੇ ਹਾਂ, ਇਹ ਸਤਿਗੁਰੂ ਜੀ ਦੇ ਸਤਿਕਾਰ ਦੇ ਅਦਬ ਦੇ ਵਿੱਚ ਅਸੀਂ ਇਹਨਾਂ ਨੂੰ ਗਿਣੀਏ, ਇਹ ਬਿਲਕੁਲ ਠੀਕ ਹੈ। ਇਹ ਅਜੇ ਵੀ ਸ਼ਾਇਦ ਅਸੀਂ ਪੂਰੇ ਨਾ ਪਹੁੰਚੇ ਹੋਈਏ, ਸਾਨੂੰ ਇਸ ਤੋਂ ਹੋਰ ਅੱਗੇ ਜਾਣਾ ਚਾਹੀਦਾ ਹੈ। ਜਿੰਨਾ ਸਤਿਕਾਰ ਕਰੀਏ ਉਹਨਾਂ ਥੋੜ੍ਹਾ ਹੈ, ਪਰ ਗੁਰੂ ਦੀ ਸੇਵਾ ਨੂੰ ਕੇਵਲ ਸਤਿਕਾਰ ਤੱਕ ਅਸੀਂ ਬੰਦ ਕਰ ਦਈਏ, ਸ਼ਾਇਦ ਕਿਤੇ ਨਾ ਕਿਤੇ ਸਾਡੇ ਤੋਂ ਇਹ ਭੁੱਲ ਹੋ ਰਹੀ ਹੈ। ਸਤਿਗੁਰੂ ਜੀ ਦਾ ਜਿਹੜਾ ਹੁਕਮ ਹੈ, ਸਤਿਗੁਰੂ ਜੀ ਆਪਣੀ ਸੇਵਾ ਦੇ ਵਿੱਚ ਕੀ ਚਾਹੁੰਦੇ ਨੇ, ਮੈਂ ਹੁਣ ਵੀ ਇੱਥੇ ਆਉਣ ਤੋਂ ਪਹਿਲਾਂ ਸੋਚ ਰਿਹਾ ਸੀ, ਇੱਕ ਬੱਚਾ ਪਿਤਾ ਦੀ ਸੇਵਾ ਵਿੱਚ ਬੈਠਾ ਹੈ, ਉਸਨੂੰ ਰੋਜ਼ ਇਸ਼ਨਾਨ ਵੀ ਕਰਾਉਂਦਾ ਹੈ, ਸੁੰਦਰ ਵਸਤਰ ਵੀ ਪਹਿਨਾਉਂਦਾ ਹੈ। ਪਿਤਾ ਜੀ ਦੇ ਮਾਤਾ ਜੀ ਦੇ ਮੰਗਣ ਤੋਂ ਪਹਿਲਾਂ ਹਰ ਚੀਜ਼ ਉਹ ਲੈ ਕੇ ਖਲੋਤਾ ਹੋਇਆ, ਲਓ ਜੀ। ਪਰ ਮੈਂ ਇੱਕ ਬੇਨਤੀ ਕਰਾਂ, ਉਹਨੂੰ ਕੇਵਲ ਜਿਹੜੀ ਪ੍ਰਾਪਤੀ ਸਥੂਲ ਹੋਵੇਗੀ, ਇਹ ਵੀ ਹੋ ਸਕਦਾ ਦੂਜੇ ਭਰਾਵਾਂ ਨਾਲੋਂ ਵੱਧ ਉਹ ਘਰ ਦਾ ਹਿੱਸਾ ਲੈ ਜਾਏ, ਜ਼ਮੀਨ ਬਹੁਤੀ ਲੈ ਜਾਏ, ਪੈਸਾ ਬਹੁਤਾ ਲੈ ਜਾਏ, ਦੁਕਾਨਾਂ ਫੈਕਟਰੀਆਂ ਬਹੁਤੀਆਂ ਲੈ ਜਾਏ, ਪਰ ਉਹ ਬੱਚਾ ਜਿਸਨੇ ਆਪਣੇ ਪਿਤਾ ਜੀ ਦੀਆਂ ਜ਼ਿੰਦਗੀ ਦੀਆਂ ਗੱਲਾਂ ਨੂੰ, ਸਿੱਖਿਆਵਾਂ ਨੂੰ ਪੱਲੇ ਬੰਨ ਕੇ ਉਹਨਾਂ ਦੀ ਕਮਾਈ ਕੀਤੀ, ਜਿਵੇਂ ਜਿਵੇਂ ਉਹਨਾਂ ਨੇ ਸਮਝਾਇਆ ਉਹ ਸੰਸਕਾਰ ਆਪਣੇ ਜੀਵਨ ਵਿੱਚ ਲੈ ਕੇ ਆਉਂਦੇ, ਉਹਦੀਆਂ ਪ੍ਰਾਪਤੀਆਂ ਹੋਰ ਕਿਸਮ ਦੀਆਂ ਨੇ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿੱਥੇ ਇਹ ਅਦਬ ਜ਼ਰੂਰੀ, ਇਹ ਸਤਿਕਾਰ ਜ਼ਰੂਰੀ, ਇਹ ਸਨਮਾਨ ਜ਼ਰੂਰੀ ਹੈ, ਉੱਥੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਉੱਥੇ ਫਿਰ ਜੋ ਗੁਰੂ ਕਹਿੰਦਾ ਉਹ ਵੀ ਤੇ ਕਰੋ ਨਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਆਪ ਮੂੰਹੋਂ ਕਢਾਏ। ਆਪਣੇ ਗੁਰੂ ਦੀਆਂ ਗੱਲਾਂ ਵੀ ਤਾਂ ਮੰਨੋ ਨਾ, ਆਪਣੇ ਗੁਰੂ ਦੇ ਬਚਨ ਵੀ ਤਾਂ ਕਮਾਵੋ ਨਾ। ਪੜ੍ਹਦੇ ਤੇ ਹੋਈ ਅਸੀਂ, ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਤਿਗੁਰੂ ਬਾਣੀ ਹੈ, ਬਾਣੀ ਹੀ ਸਤਿਗੁਰੂ ਹੈ, ਇਹ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਇਹ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਆਪ ਮੂੰਹੋਂ ਕਢਾਏ। ਹੁਣ ਜਿਹਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹਦੇ ਜੀਵਨ ਵਿੱਚ ਕੋਈ ਦੁੱਖ ਨਹੀਂ ਹੈ, ਜਿਹਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹਦੇ ਜੀਵਨ ਵਿੱਚ ਕੋਈ ਭਟਕਣਾ ਨਹੀਂ ਹੈ। ਇੱਥੇ ਜਦੋਂ ਆਖਿਆ ਹੈ ਨਾ ਯੁਗ ਚਾਰੇ ਭਰਮਾਈ, ਚਾਰ ਯੁੱਗਾਂ ਦਾ ਅਰਥ ਜਿਹੜਾ ਹੈ ਨਾ, ਯੁੱਗ ਏਰੀਏ ਨੂੰ ਨਹੀਂ ਕਹਿੰਦੇ, ਇਹ ਮਤ ਸੋਚਣਾ ਕਿ ਬਹੁਤ ਵੱਡੇ ਇਲਾਕੇ ਨੂੰ ਯੁੱਗ ਕਹਿੰਦੇ ਨੇ। ਬੀਤੇ ਹੋਏ ਸਮੇਂ ਨੂੰ ਯੁੱਗਾਂ ਵਿੱਚ ਵਰਣਨ ਕੀਤਾ ਗਿਆ ਹੈ, ਤੇ ਇੱਕ ਇੱਕ ਯੁੱਗ ਦੀ ਉਮਰ ਪੁੱਛ ਲੈਣਾ ਜਿਨ੍ਹਾਂ ਨੇ ਇਹ ਮਿਥ ਮੰਨੀ, ਲੱਖਾਂ ਲੱਖਾਂ ਸਾਲ ਉਮਰ ਹੈ ਇੱਕ ਇੱਕ ਯੁੱਗ ਦੀ, ਤੇ ਜੇ ਕਿਤੇ ਚਾਰੇ ਯੁੱਗਾਂ ਵਿੱਚ ਜੰਮਣਾ ਤੇ ਭਰਮਣ ਦਾ ਅਰਥ ਹੀ ਹੈ ਨਾ ਕਿ ਜੰਮਣਾ ਵੀ ਪਵੇਗਾ ਤੇ ਮਰਨਾ ਵੀ ਪਵੇਗਾ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜੰਮਣ ਤੇ ਮਰਨ ਮੁੱਕ ਨਹੀਂ ਸਕਦਾ, ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਨੇ ਕਿ ਮਨ ਮੇਰੋ ਗੱਜ, ਜੇਵਾ ਮੇਰੀ ਕਾਤੀ ਜਪ, ਤੇ ਮਪ ਮਪ ਕਾਟੋਂ ਜਮ ਕੀ ਫਾਂਸੀ। ਆਪਣੇ ਮਨ ਦਾ ਮੀਟਰ ਬਣਾ ਲਓ, ਆਪਣੀ ਜ਼ਬਾਨ ਦੀ ਕੈਂਚੀ ਬਣਾ ਲਓ, ਤੇ ਇਹ ਜਮਾਂ ਦੀ ਫਾਹੀ, ਇਹ ਰੱਸੀ ਕਹਿੰਦੇ ਮਿਣ ਮਿਣ ਕੇ ਕੱਟਣੀ ਸ਼ੁਰੂ ਕਰ ਦਿਓ, ਇਹ ਕੱਟ ਜਾਏਗੀ, ਇਹ ਮੁੱਕ ਜਾਏਗੀ। ਇਹ ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਸਾਡਾ ਤੇ ਇਹ ਚੈਪਟਰ ਹੀ ਵੱਧ ਹੋ ਚੁੱਕਿਆ ਹੈ ਕਿ ਗੁਰੂ ਸੱਚਾ ਹੋਣਾ ਚਾਹੀਦਾ। ਗੁਰੂਆਂ ਦੀਆਂ ਚਾਰ ਵਰਾਇਟੀਆਂ ਨੇ, ਚਾਰ ਕਿਸਮਾਂ ਨੇ, ਚਾਰ ਜਾਤੀਆਂ ਦੇ ਗੁਰੂ ਨੇ। ਕੋਈ ਭਰਿੰਗੀ ਗੁਰੂ ਹੈ, ਉਹ ਵੀ ਆਪਣੇ ਆਲੇ ਦੁਆਲੇ ਲੋਕ ਇਕੱਠੇ ਕਰਦਾ ਸਿਰਫ ਆਪਣਾ ਪੇਟ ਭਰਨ ਵਾਸਤੇ, ਉਸ ਕੀੜੇ ਵਾਂਗ। ਕੋਈ ਪਾਰਸ ਗੁਰੂ ਹੈ, ਕੁਝ ਧਾਤਾਂ ਨੂੰ ਥੋੜਾ ਜਿਹਾ ਬਦਲ ਦਿੰਦਾ, ਉਹਨਾਂ ਨੂੰ ਸੋਨੇ ਵਿੱਚ ਕਨਵਰਟ ਕਰ ਦਿੰਦਾ। ਕੁਝ ਚੰਦਨ ਵਰਗੇ ਨੇ, ਬਾਵਣ ਚੰਦਨ ਵਰਗੇ, ਉਹ ਖਾਸ ਖਾਸ ਰੁੱਤਾਂ ਵਿੱਚ ਖਾਸ ਖਾਸ ਜਾਤੀਆਂ ਦੇ ਪੌਦਿਆਂ ਨੂੰ ਸੁਗੰਧਿਤ ਕਰ ਦਿੰਦੇ ਨੇ। ਪਰ ਸਭ ਤੋਂ ਉੱਤਮ ਦੀਪਕ ਗੁਰੂ ਹੈ, ਉਹ ਆਪ ਵੀ ਜਗਦਾ, ਉਹ ਆਪਣੇ ਨਜ਼ਦੀਕ ਆਉਣ ਵਾਲਿਆਂ ਨੂੰ ਵੀ ਜਗਣ ਦੀ ਸਮਰੱਥਾ, ਰੋਸ਼ਨੀ ਵੰਡਣ ਦੀ, ਰੋਸ਼ਨੀ ਲਾਈਟ ਕਰਨ ਦੀ ਤਾਕਤ ਦੇ ਦਿੰਦਾ। ਹੁਣ ਗੁਰੂ ਹੋਵੇ ਜੀਵਨ ਵਿੱਚ, ਫਿਰ ਗੁਰੂ ਸੱਚਾ ਹੋਵੇ, ਫਿਰ ਉਹ ਸੱਚੇ ਗੁਰੂ ਦੀ ਅਸੀਂ ਸੇਵਾ ਕਰੀਏ। ਹੁਣ ਗੁਰ ਸੇਵਾ, ਗੁਰ ਸ਼ਬਦ ਵਿਚਾਰ, ਮੈਂ ਇੱਕ ਬੇਨਤੀ ਕਰਾਂ, ਲੰਗਰ ਦੇ ਵਿੱਚ ਸੇਵਾ ਕਰਨੀ ਬੜੀ ਮਹਾਨ ਸੇਵਾ ਹੈ, ਜੋੜਾ ਘਰ ਵਿੱਚ ਜਾ ਕੇ ਸੇਵਾ ਕਰਨੀ ਬੜੀ ਮਹਾਨ ਸੇਵਾ ਹੈ, ਝਾੜੂ ਮਾਰਨਾ ਬੜੀ ਮਹਾਨ ਸੇਵਾ ਹੈ, ਪੋਚਾ ਮਾਰਨਾ ਬੜੀ ਮਹਾਨ ਸੇਵਾ ਹੈ, ਪੱਖਾ ਝੱਲਣਾ ਬੜੀ ਮਹਾਨ ਸੇਵਾ ਹੈ, ਪਾਣੀ ਪਿਆਉਣਾ, ਲੰਗਰ ਛਕਾਉਣਾ, ਪਰ ਇਹ ਸਾਰੀਆਂ ਸੈਕੰਡਰੀ ਨੇ, ਇਹ ਪਹਿਲੀਆਂ ਨਹੀਂ, ਇਹ ਦੂਜੀਆਂ ਨੇ। ਪਹਿਲੀ ਸੇਵਾ ਗੁਰ ਸੇਵਾ, ਗੁਰ ਸ਼ਬਦ ਵਿਚਾਰ। ਜਿੰਨਾ ਚਿਰ ਗੁਣੀ ਗੁਰੂ ਦੀ ਬਾਣੀ ਨੂੰ ਵਿਚਾਰਾਂਗੇ ਨਹੀਂ, ਦੇਖੋ ਨਾ, ਘਰ ਮਹਿਮਾਨ ਆਏ, ਘਰ ਦਾ ਬਜ਼ੁਰਗ ਉਹਨਾਂ ਮਹਿਮਾਨਾਂ ਕੋਲ ਬੈਠਾ, ਉਸਨੇ ਆਪਣੇ ਪੁੱਤਰ ਨੂੰ, ਨੂੰਹ ਨੂੰ, ਘਰ ਦੇ ਬੱਚੇ ਨੂੰ ਆਵਾਜ਼ ਮਾਰੀ ਹੈ, ਤੇ ਜੇ ਉਹ ਬੱਚਾ ਆਪਣੇ ਮਾਤਾ ਪਿਤਾ ਦੇ ਉਸ ਕਹੇ ਸ਼ਬਦ ਨੂੰ ਸਮਝ ਹੀ ਨਹੀਂ ਪਾਏਗਾ ਤੇ ਕੀ ਕਰੇਗਾ? ਉਹ ਕੁਝ ਹੋਰ ਕਰਨਗੇ, ਕਹਿਣਗੇ ਉਹ ਕੁਝ ਹੋਰ ਕਰਨਗੇ, ਉਹ ਕੁਝ ਹੋਰ ਕਰੇਗਾ। ਅਖੀਰ ਮਹਿਮਾਨਾਂ ਦੇ ਵਿੱਚ ਉਸ ਬਜ਼ੁਰਗ ਦਾ ਸਨਮਾਨ ਘੱਟ ਜਾਏਗਾ, ਉਹ ਕਹਿਣਗੇ ਵੀ ਇਹ ਨਾ ਲੈ ਕੇ ਕਿਹਦੇ ਬੱਚੇ ਨੇ ਲੈ ਕੇ ਨੇ, ਬਾਪੂ ਕੁਝ ਹੋਰ ਕਹਿੰਦਾ, ਨਿਆਣੇ ਅੱਗੋਂ ਬੱਚੇ ਕੁਝ ਹੋਰ ਕਰਦੇ ਨੇ। ਇਸੇ ਕਰਕੇ ਗੁਰੂ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਤੇ ਕਮਾਇਆ ਆਪਣੀ ਗੁਰਤਾ ਗੱਦੀ, ਉਹਨਾਂ ਨੂੰ ਬਖਸ਼ੀ ਹੈ। ਇਹ ਬਚਨ ਅਗਰ ਤੁਹਾਨੂੰ ਚੇਤੇ ਹੋਣ, ਮਾਤਾ ਸੁਲੱਖਣੀ ਜਿਹੜੀ ਹੈ, ਉਸਨੇ ਬੜਾ ਯਤਨ ਕੀਤਾ, ਬਾਬਾ ਬੁੱਢਾ ਜੀ ਦੇ ਰਾਹੀਂ ਵੀ ਕੀਤਾ, ਆਪ ਨਿੱਜੀ ਤੌਰ ਤੇ ਵੀ ਕੀਤਾ ਕਿ ਗੁਰੂ ਨਾਨਕ ਸਾਹਿਬ ਗੁਰਿਆਈ ਪੁੱਤਰਾਂ ਨੂੰ ਦੇ ਜਾਣ। ਅਖੀਰ ਜਨਮ ਸਾਖੀ ਦੇ ਕਰਤੇ ਨੇ ਗੱਲ ਸਾਡੇ ਤੱਕ ਪਹੁੰਚਾਈ ਹੈ ਕਿ ਸਤਿਗੁਰਾਂ ਨੇ ਆਖਿਆ, ਸੁਲੱਖਣੀ ਇਹ ਸੇਵਕ ਦੀ ਵਸਤੂ ਹੈ। ਸੇਵਕ ਦੀ ਵਸਤੂ ਕੀ? ਜਿਹਨੇ ਸੇਵਾ ਕੀਤੀ ਉਹਨੂੰ ਮਿਲੇਗੀ। ਪੜ੍ਹਦੇ ਰੋਜ਼ ਆ, ਜਿਹਨੇ ਸੇਵਿਆ ਤਿੰਨ ਪਾਇਆ ਮਾਣ, ਤਾਂ ਉਹਦੇ ਵਿੱਚ ਕੀ ਆਉਂਦਾ? ਨਾਨਕ ਗਾਵੀ ਹੈ ਗੁਣੀ ਨਿਦਾਨ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹਦਾ ਵੀ ਰੂਪ ਸਤਿਗੁਰੂ ਨੇ ਸਮਝਾਇਆ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਬਾਕੀ ਬਹੁਤ ਕੁਝ ਕੀਤਾ ਹੈ, ਇਹਨਾਂ ਵਾਂਗ ਹੀ ਕੀਤਾ ਹੈ, ਗੁਰੂ ਅਮਰਦਾਸ ਮਹਾਰਾਜ ਦੇ ਵਾਂਗ ਹੀ, ਜਿਵੇਂ ਉਹ ਗੁਰੂ ਵਾਲੇ ਨਹੀਂ ਬਣੇ ਤੇ 19 ਸਾਲ ਜੋ ਕੁਝ ਕਰਦੇ ਰਹੇ ਉਹ ਕੁਝ ਅਸੀਂ ਹੁਣ ਕਰਦੇ ਹਾਂ। ਤੀਰਥਾਂ ਦੀ ਯਾਤਰਾ ਪੁੱਛ ਲਓ ਕਿੰਨੀ ਕੀਤੀ ਹੈ, ਕਈ ਮੇਰੇ ਵਰਗੇ ਤੇ ਟਿਕਟਾਂ ਵੀ ਸੰਭਾਲ ਕੇ ਬੈਠੇ ਨੇ, ਕਈਆਂ ਨੇ ਕਿਰਾਇਆ ਵੀ ਲਿਖਿਆ ਹੋਣਾ, ਗਿਆਨੀ ਜੀ ਇੰਨਾ ਕੁ ਪੈਸਾ ਲਾ ਦਿੱਤਾ, ਉਹਨੂੰ ਦਸਵੰਧ ਚੋਂ ਕੱਢੀ ਜਾਂਦੇ ਨੇ, ਉਹ ਸਮਝਦੇ ਵੀ ਇਹੋ ਹੀ ਦਸਵੰਧ ਹੈ। ਇਹ ਦਸਵੰਧ ਵੀ ਬਣ ਸਕਦਾ ਹੈ ਪਰ ਜੇ ਗੁਰੂ ਦੀ ਮਤ ਮੁਤਾਬਕ ਖਰਚੋਗੇ ਤਾਂ, ਜੇ ਕਰਮ ਕਾਂਡਾਂ 'ਚ ਲਾ ਦਿਓਗੇ ਤਾਂ ਇਹ ਦਸਵੰਧ ਉਹ ਦਸਵੰਧ ਨਹੀਂ ਬਣੇਗਾ ਜਿਹੜਾ ਦਸਵੰਧ ਗੁਰੂ ਜੀ ਨੇ ਕਿਹਾ ਸੀ ਤੂੰ ਕੱਢੇਗਾ ਤੇ ਮੇਰੇ ਦਰ ਤੇ ਪ੍ਰਵਾਨ ਚੜ੍ਹੇਗਾ, ਕਬੂਲ ਹੋਵੇਗਾ। ਸਤਿਗੁਰੂ ਪਿਤਾ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਵਰਤ ਵੀ ਰੱਖਦੇ ਸੀ, ਪੈਦਲ ਯਾਤਰਾ ਵੀ ਕਰਦੇ ਸੀ, ਇਸ਼ਨਾਨ ਵੀ ਕਰਦੇ ਸੀ, ਗਰੀਬ ਗੁਰਬੇ ਦੀ ਮਦਦ ਵੀ ਕਰਦੇ ਸੀ, ਸਾਰੇ ਧਰਮ ਕਰਮ ਕਰਦੇ ਸੀ ਜਿਹੜੇ ਅਸੀਂ ਕਰੀ ਜਾਂਦੇ ਹਾਂ। ਪਰ ਇੱਕ ਚੀਜ਼ ਦੀ ਕਮੀ ਸੀ, ਉਹ ਸੀ ਸੱਚੇ ਸਤਿਗੁਰੂ ਦਾ ਮਿਲਾਪ, ਜਿਹਦੇ ਲਈ ਅੱਜ ਪਹਿਲਾਂ ਆਖਿਆ ਸਾਨੂੰ ਕਿ ਸਿਖਾ, ਸਮਾਂ ਨਾ ਗਵਾ, ਅਰਦਾਸ ਸ਼ੁਰੂ ਕਰ ਕਿ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ, ਮੇਲ ਮਿਲਾਵੋ ਕਿਤੇ ਐਸਾ ਨਾ ਹੋਵੇ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ। ਇੱਕ ਤੇ ਮੇਰਾ ਜੀਵਨ ਦੁੱਖਾਂ ਵਿੱਚ ਗੁਜ਼ਰ ਜਾਏ, ਅੱਜ ਸਾਡੇ ਘਰਾਂ ਵਿੱਚ ਕੀ ਨਹੀਂ ਹੈ, ਉਹ ਜਿਹੜੀਆਂ ਚੀਜ਼ਾਂ ਸੁੱਖ ਦੀਆਂ ਪ੍ਰਤੀਕ ਨੇ, ਸੁੱਖ ਦੀਆਂ ਗਰੰਟੀਆਂ ਨਹੀਂ, ਪ੍ਰਤੀਕ ਨੇ। ਇਹਦੇ ਕੋਲ ਕਾਰ ਹੈ ਸੁਖੀ ਹੋਏਗਾ, ਕੋਠੀ ਹੈ ਸੁਖੀ ਹੋਏਗਾ, ਵੱਡੀ ਪਦਵੀ ਹੈ ਸੁਖੀ ਹੋਏਗਾ, ਦੋ ਤਿੰਨ ਲੜਕੇ ਨੇ ਸੁਖੀ ਹੋਏਗਾ, ਕਿਉਂਕਿ ਲੜਕੀਆਂ ਵਾਲੇ ਨੂੰ ਅਸੀਂ ਸੁਖੀ ਨਹੀਂ ਮੰਨਦੇ। ਇਹ ਤਾਂ ਵਿਚਾਰਾ ਗਰੀਬ, ਇਹਦੀਆਂ ਦੋ ਤਿੰਨ ਧੀਆਂ ਨੇ, ਲੜਕੇ ਵਾਲੇ ਨੂੰ ਸੁਖੀ ਮੰਨਦੇ ਆ ਭਾਵੇਂ ਲੜਕਿਆਂ ਨੇ ਉਹਦੇ ਨੱਕ 'ਚ ਦਮ ਕੀਤਾ ਹੋਵੇ। ਇਹਦੇ ਬਾਵਜੂਦ ਇਹ ਗੱਲ ਬਿਲਕੁਲ ਸੱਚ ਹੈ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਨਾ ਕੋਈ ਸੁਖੀ ਹੋਇਆ, ਨਾ ਕੋਈ ਸੁਖੀ ਹੈ, ਨਾ ਕੋਈ ਸੁਖੀ ਹੋਏਗਾ। ਗੁਰਸੇਵਾ ਤੇ ਸੁੱਖ ਕਰੋ ਕਿਰਪਾ, ਗੁਰਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਸਤਿਗੁਰੂ ਦੀ ਸੇਵਾ ਤੋਂ ਤਾਂ ਸੁੱਖ ਪ੍ਰਾਪਤ ਹੁੰਦੇ ਨੇ ਭਾਈ, ਇੱਥੇ ਸਤਿਗੁਰੂ ਦੀ ਸੇਵਾ ਛੱਡ ਕੇ ਮਨੁੱਖ ਪੁੱਛਦਾ ਫਿਰਦਾ ਸੁੱਖ ਕਿਹੜੇ ਮੁਲਕ ਵਿੱਚ ਹੈ, ਤਾਂ ਹੀ ਬਾਹਰ ਨੂੰ ਜਾਂਦੇ ਹਾਂ ਅਸੀਂ, ਸੁੱਖ ਕਿਹੜੀ ਕਰੰਸੀ ਵਿੱਚ ਹੈ, ਤਾਂ ਹੀ ਉਦਾਂ ਦੇ ਪੈਸੇ ਇਕੱਠੇ ਕਰਦੇ ਹਾਂ ਅਸੀਂ, ਸੁੱਖ ਕਿਹੜੀ ਕਲੋਨੀ ਵਿੱਚ ਹੈ, ਸੁੱਖ ਕਿਹੜੀ ਨੌਕਰੀ ਵਿੱਚ ਹੈ। ਸਤਿਗੁਰੂ ਕਹਿੰਦੇ ਨਹੀਂ, ਇਹ ਬਾਹਰ ਮੁਖੀ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਇੱਥੇ ਲਾਗੂ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਪਿਤਾ ਜੀ ਧਰਮ ਦੀ ਦੁਨੀਆਂ ਦਾ ਉਪਦੇਸ਼ ਸਮਝਾਉਂਦੇ ਨੇ ਕਿ ਜੇ ਤੂੰ ਸੱਚੇ ਸਤਿਗੁਰੂ ਦੀ ਸੇਵਾ ਨਾ ਕੀਤੀ ਬੜਾ ਦੁੱਖ ਲੱਗੇਗਾ, ਤੇਰੇ ਦੁੱਖ ਨੂੰ ਤੋਲਿਆ ਤੇ ਮਿਣਿਆ ਨਹੀਂ ਜਾ ਸਕੇਗਾ। ਇਹ ਸਤਿਗੁਰੂ ਜੀ ਨੂੰ ਪੁੱਛ ਲੈਣਾ ਕਿ ਉਸ ਮਨੁੱਖ ਦਾ ਦੁੱਖ ਮਿਣਿਆ ਤੇ ਤੋਲਿਆ ਜਾ ਸਕਦਾ। ਸਤਿਗੁਰੂ ਕਹਿੰਦੇ ਨੇ ਨਹੀਂ, ਉਹਦੇ ਦੁੱਖ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਤੇ ਭਰਮਣਾ ਕਿੰਨੀ ਹੈ, ਭਟਕਣਾ ਕਿੰਨੀ ਹੈ, ਆਵਾਗਮਨ ਕਿੰਨਾ ਹੈ। ਸਤਿਗੁਰੂ ਕਹਿੰਦੇ ਚਾਰ ਯੁੱਗਾਂ ਜਿੰਨਾ, ਤੇ ਮਨ ਵਿੱਚ ਵਿਚਾਰ ਆ ਰਹੀ ਸੀ, ਦੋ ਗੱਲਾਂ ਕਹਿੰਦੇ ਨੇ, ਇੱਕ ਚਾਰ ਯੁੱਗ, ਇੱਕ 84 ਲੱਖ ਜੂਨ। ਹੁਣ ਉਹਦਾ ਤੇ ਸਮਝ ਨਹੀਂ ਆਉਂਦੀ ਨਹੀਂ ਕਿਹੜੀਆਂ ਜਾਣੀਆਂ, ਪਰ ਇਹਦਾ ਲੱਗਦਾ ਵੀ ਜੇ ਕਿਤੇ ਇਹ ਗੱਲਾਂ ਇੱਦਾਂ ਹੀ ਸੱਚ ਨੇ ਤੇ ਇਹਦਾ ਅਰਥ ਹੈ ਉਹਨਾਂ ਚਾਰ ਜੂਨੀਆਂ ਦੇ ਵਿੱਚ ਉਮਰ ਭੋਗਦਿਆਂ ਭੋਗਦਿਆਂ, ਉਹਨਾਂ 84 ਲੱਖ ਜੂਨੀਆਂ ਵਿੱਚ ਉਮਰ ਭੋਗਦਿਆਂ ਭੋਗਦਿਆਂ ਇਹ ਚਾਰ ਯੁੱਗ ਬੀਤ ਜਾਣੇ ਨੇ, ਫਿਰ ਜਾ ਕੇ ਇਹ ਭਈ ਪ੍ਰਾਪਤ ਮਾਨਕ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਪਾਠ ਪ੍ਰਾਪਤ ਹੋਏਗਾ, ਫਿਰ ਮਨੁੱਖਾ ਜੀਵਨ ਮਿਲੇਗਾ, ਫਿਰ ਹੋ ਸਕਦਾ ਫਿਰ ਸਾਨੂੰ ਕੋਈ ਗੁਰੂ ਮਿਲੇ ਜਿਹੜਾ ਸਾਨੂੰ ਇਸ ਤਰ੍ਹਾਂ ਦਾ ਗਿਆਨ ਦੇਵੇ। ਪਰ ਇਸ ਤਰ੍ਹਾਂ ਦੇ ਬੜੇ ਲੋਕ ਨੇ ਜਿਨ੍ਹਾਂ ਨੂੰ ਐਸਾ ਗੁਰੂ ਨਹੀਂ ਮਿਲਦਾ। ਇਹ ਗੱਲ ਰਾਮ ਤੀਰਥ ਦੰਡੀ ਸੰਨਿਆਸੀ ਜੀ ਨੂੰ ਪੁੱਛਣਾ, ਮੈਂ ਜਦੋਂ ਉਹਨਾਂ ਦੀ ਪੁਸਤਕ ਪੜ੍ਹੀ ਹੈ ਨਾ, ਉਹਦੇ 'ਤੇ ਉਹਨਾਂ ਦੀ ਫੋਟੋ ਵੀ ਹੈ, ਬਜ਼ੁਰਗ ਅਵਸਥਾ ਵਾਲੀ, ਜਿਹਦੇ 'ਤੇ ਉਹਨਾਂ ਨੇ ਆਪਣਾ ਬਿਲਕੁਲ ਰੂਪ ਵਟਾਇਆ, ਜਿਸ ਰੂਪ ਵਿੱਚ ਪਹਿਲਾਂ ਰਹਿੰਦੇ ਸੀ ਉਹਨੂੰ ਛੱਡ ਕੇ ਸਿੱਖੀ ਵਾਲਾ ਸਰੂਪ ਧਾਰਨ ਕੀਤਾ, ਔਰ ਫਿਰ ਕਿਹਾ ਸਰਵੋਤਮ ਗ੍ਰੰਥ ਗੁਰੂ ਗ੍ਰੰਥ। ਸਰਵੋਤਮ ਧਰਮ ਸਿੱਖ ਧਰਮ, ਸਰਵੋਤਮ ਪੰਥ ਆਖਿਆ ਖਾਲਸਾ ਪੰਥ। ਫਿਰ ਨਾਲ ਪਛਤਾਵਾ ਵੀ ਪ੍ਰਗਟਾਇਆ, ਕਾਸ਼ ਕਿਤੇ ਮੈਨੂੰ ਜੀਵਨ ਵਿੱਚ ਪਹਿਲਾਂ ਇਹ ਸੋਝੀ ਪ੍ਰਾਪਤ ਹੋ ਜਾਂਦੀ। ਹਾਂਜੀ,
ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ।
ਗੁਰੂ ਅਮਰਦਾਸ ਪਿਤਾ ਮਹਾਰਾਜ ਖੁਦ ਆਪ ਆਪਣੇ ਤੇ ਲਾਗੂ ਕਰਕੇ ਸਾਨੂੰ ਸਮਝਾਉਂਦੇ, ਹਮ ਦੀਨ ਐ ਹਰੀ ਪਿਆਰੇ, ਮੈਂ ਗਰੀਬ ਹਾਂ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਹਮ ਦੀਨ ਤੁਮ ਜੁਗ ਜੁਗ ਦਾਤੇ, ਤੁਸੀਂ ਜੁਗਾਂ ਜਗੰਤਰਾਂ ਤੋਂ ਬਖਸ਼ਿਸ਼ਾਂ ਕਰਨ ਵਾਲੇ, ਤੇ ਇਹ ਕਿਰਪਾ ਮੇਰੇ ਤੇ ਵੀ ਕਰ ਦਿਓ। ਸ਼ਬਦੇ ਦੇ ਬੁਝਾਈ, ਮੈਨੂੰ ਆਪਣੇ ਸ਼ਬਦ ਦੇ ਰਾਹੀਂ ਸਮਝਾ ਦਿਓ, ਬੁਝਾ ਦਿਓ, ਇਹ ਗਿਆਨ ਮੈਨੂੰ ਦੇ ਦਿਓ ਕਿ ਸੱਚਾ ਸਤਿਗੁਰੂ ਕਿੱਥੋਂ ਮਿਲਦਾ, ਕਿਵੇਂ ਮਿਲਦਾ, ਤੇ ਸੱਚੇ ਸਤਿਗੁਰੂ ਦੀ ਸੇਵਾ ਕਿਵੇਂ ਹੁੰਦੀ ਹੈ। ਇਹ ਸਾਂਝ ਮੈਂ ਆਪ ਜੀ ਨਾਲ ਪਹਿਲਾਂ ਵੀ ਇਸੇ ਸਥਾਨ ਤੋਂ ਕਰਕੇ ਗਿਆ, ਆਪਣੀ ਮਰਜ਼ੀ ਨਾਲ। ਘਰ ਆਏ ਮਹਿਮਾਨ ਦੀ ਸੇਵਾ ਨਹੀਂ ਹੋ ਸਕਦੀ, ਸਾਨੂੰ ਪੁੱਛਣਾ ਪੈਂਦਾ ਅੰਦਰ ਬੈਠੋਗੇ ਕਿ ਬਾਹਰ ਬੈਠੋਗੇ। ਕਿਉਂ ਬਈ, ਤੁਹਾਡੇ ਘਰ ਆਇਆ, ਤੁਸੀਂ ਜਿੱਥੇ ਮਰਜ਼ੀ ਬਿਠਾਓ। ਫਿਰ ਪੁੱਛਣਾ ਪੈਂਦਾ ਤੱਤਾ ਲਓਗੇ ਕਿ ਠੰਡਾ ਲਓਗੇ, ਕੀ ਲੋੜ ਹੈ, ਜਿਹੋ ਜਿਹਾ ਦਿਲ ਕਰੇ ਉਹਦੇ ਅੱਗੇ ਰੱਖ ਦਿਓ। ਫਿਰ ਪੁੱਛਣਾ ਪੈਂਦਾ ਮਿੱਠਾ ਲਓਗੇ ਫਿੱਕਾ ਲਓਗੇ। ਕਾਰਨ, ਅਸੀਂ ਕੇਵਲ ਉਹਦੇ ਨਾਲ ਇੱਕ ਵਿਹਾਰ ਨਹੀਂ ਕਰਨਾ ਚਾਹੁੰਦੇ, ਅਸੀਂ ਉਹਦੀ ਖੁਸ਼ੀ ਵੀ ਲੈਣੀ ਚਾਹੁੰਦੇ ਹਾਂ ਕਿ ਉਹ ਕਵੇ ਕਿ ਭਰਾ ਜੀ ਤੁਸੀਂ ਤੇ ਮੇਰਾ ਬੜਾ ਮਾਣ ਕੀਤਾ, ਮੇਰੀ ਬੜੀ ਸੇਵਾ ਕੀਤੀ ਹੈ, ਸਿਖਾ। ਤੇਰੇ ਜੀਵਨ ਦਾ ਇਹ ਮਕਸਦ ਹੋਣਾ ਚਾਹੀਦਾ, ਤੂੰ ਆਪਣੀ ਮਤ ਦੇ ਮੁਤਾਬਕ ਨਾ ਤੁਰ, ਕਿਉਂਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਜੇ ਸਤਿਗੁਰੂ ਦਾ ਮਨ ਨਾ ਮੰਨਿਆ ਤੇ ਮਤ ਥੋੜੀ ਸੇਵ ਗਵਾਈ ਹੈ, ਇਹ ਤੇਰੀ ਸੇਵਾ ਗਵਾਚ ਜਾਏਗੀ ਜਿਹੜੀ ਤੈਨੂੰ ਚਾਰ ਯੁੱਗਾਂ ਤੋਂ ਬਾਅਦ ਮਿਲੀ ਹੈ, ਜਿਹੜੀ ਤੈਨੂੰ 84 ਲੱਖ ਜੂਨਾਂ ਭੋਗਣ ਤੋਂ ਭਟਕਣ ਤੋਂ ਬਾਅਦ ਮਿਲੀ ਹੈ, ਇਹ ਸਮਾਂ ਤੇਰਾ ਫਿਰ ਗਵਾਚ ਜਾਏਗਾ। ਤੂੰ ਬਾਕੀ ਸਾਰੇ ਪਾਸੇ ਸੁਚੇਤ ਹੈ, ਮੇਰਾ ਸਮਾਂ ਗਵਾਚਣਾ ਨਹੀਂ ਚਾਹੀਦਾ, ਤੇ ਧਰਮ ਦੀ ਦੁਨੀਆਂ ਦੇ ਵਿੱਚ ਆ ਕੇ ਤੂੰ ਕਮਲੀਆਂ ਕਿਉਂ ਮਾਰਦਾ ਬਈ, ਇੱਥੇ ਆ ਕੇ ਝੱਲ ਕਿਉਂ ਘੋਟਦਾ, ਇੱਥੇ ਆ ਕੇ ਤੂੰ ਅੰਧ ਵਿਸ਼ਵਾਸੀ ਕਿਉਂ ਬਣਦਾ, ਇੱਥੇ ਆ ਕੇ ਤੂੰ ਪਛਲਗ ਕਿਉਂ ਹੁੰਦਾ। ਤੇਰਾ ਤੇ ਗੁਰੂ ਤੈਨੂੰ ਕਹਿੰਦਾ ਸੀ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ ਕੇ ਬੁੱਝੀਐ, ਅਕਲੀ ਕੀਚੈ ਦਾਨ। ਹਾਂਜੀ,
ਹਰ ਜੀਉ ਕਿਰਪਾ ਕਰਹੁ ਤੁਮ ਪਿਆਰੇ।
ਹੇ ਹਰੀ ਪਿਆਰੇ ਜੀ, ਤੁਸੀਂ ਮੇਰੇ ਤੇ ਕਿਰਪਾ ਮਿਹਰ ਦਇਆ ਰਹਿਮਤ ਕਰਦੇ ਹੋ। ਹਾਂਜੀ,
ਸਤ ਗੁਰ ਦਾਤਾ ਮੇਲ ਮਿਲਾਵਾ ਹੋ, ਹਰ ਨਾਮ ਦੇਵ ਹੋ ਆਧਾਰੇ।
ਤੁਸੀਂ ਕਿਰਪਾ ਕਰੋ, ਮੈਨੂੰ ਸੱਚਾ ਸਤਿਗੁਰੂ ਮਿਲਾ ਦਿਓ, ਤੇ ਸੱਚੇ ਸਤਿਗੁਰੂ ਦੇ ਰਾਹੀਂ ਮੈਨੂੰ ਹਰੀ ਦਾ ਨਾਮ ਜਿਹੜਾ, ਆਪਣਾ ਨਾਮ ਜਿਹੜਾ, ਮੈਨੂੰ ਉਹ ਵੀ ਦੇ ਦਿਓ। ਇਹ ਚੇਤਾ ਰੱਖਣਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸ਼ਾਇਦ ਇਹ ਗੱਲ ਸਾਨੂੰ ਸਮਝ ਆ ਸਕੇ। ਪਰਮਾਤਮਾ, ਵਾਹਿਗੁਰੂ ਤੇ ਗੁਰੂ ਵਿੱਚ ਇੱਕ ਫਰਕ ਹੈ, ਉਹ ਕੀ ਹੈ? ਵਾਹਿਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਆਉਂਦਾ ਨਹੀਂ ਹੈ, ਵਾਹਿਗੁਰੂ ਭੇਜਣ ਵਾਲੇ ਦਾ ਨਾਂ ਹੈ, ਗੁਰੂ ਆਉਣ ਵਾਲੇ ਦਾ ਨਾਂ ਹੈ। ਸਮੇਂ ਦੀ ਹਮੇਸ਼ਾ ਸੀਮਾ ਹੁੰਦੀ ਹੈ, ਪਤਾ ਨਹੀਂ ਅਸੀਂ ਕਿਉਂ ਗੁਰੂ ਕਲਗੀਧਰ ਪਿਤਾ ਜੀ ਦੇ ਇੰਨੇ ਸਪਸ਼ਟ ਆਦੇਸ਼ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਆਪ ਨਾਰਾਇਣ ਰੂਪ ਨੇ, ਪਰਮੇਸ਼ਰ ਨੇ ਆਪ ਕਲਾ ਵਰਤਾ ਕੇ ਆਪਣਾ ਸਰਗੁਣ ਸਰੂਪ ਬਣਾ ਕੇ ਉਹਨਾਂ ਨੂੰ ਧਰਤੀ ਤੇ ਕੱਲਿਆ। ਪਰ ਮੈਂ ਦੋ ਹੱਥ ਜੋੜ ਕੇ ਆਪ ਜੀ ਨੂੰ ਪੁੱਛਾਂ ਵੀ ਆਪਾਂ ਜੇ ਵਾਹਿਗੁਰੂ ਦਾ ਅਰਥ ਕਰੀਏ ਤਾਂ ਕੀ ਗੁਰੂ ਨਾਨਕ ਕਰ ਪਾਵਾਂਗੇ? ਨਹੀਂ। ਗੁਰੂ ਦੇ ਅਰਥ ਕਰਾਂਗੇ ਤੇ ਗੁਰੂ ਨਾਨਕ ਹੀ ਹੋਣਗੇ। ਵਾਹਿਗੁਰੂ ਭੇਜਣ ਵਾਲਾ ਹੈ, ਗੁਰੂ ਆਉਣ ਵਾਲਾ ਹੈ। ਵਾਹਿਗੁਰੂ ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ। ਜੇ ਇੰਨਾ ਕੁ ਨੁਕਤਾ ਸੀ ਪੱਲੇ ਬੰਨ ਲੈਂਦੇ ਕਿ ਗੁਰੂ ਕਲਗੀਧਰ ਪਿਤਾ ਜੀ ਤੇ ਬੜੀ ਸਖਤੀ ਨਾਲ ਸਾਨੂੰ ਕਹਿ ਗਏ ਕਿ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਫਿਰ ਇਹ ਵੀ ਕਹਿ ਦਿੱਤਾ, ਜੋ ਹਮ ਕਹੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੇ ਜੇ ਇਹ ਡਿਫਰੈਂਸ ਸਮਝ ਕੇ ਲੋਕਾਂ ਨੂੰ ਸਮਝਾ ਦਿੰਦੇ, ਸਾਡਾ ਸਾਰਾ ਕਾਰਜ ਹੱਲ ਹੋ ਸਕਦਾ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਹੁਣ ਅਸੀਂ ਕੀ ਕੀਤਾ, ਅਸੀਂ ਗੁਰੂ ਤੇ ਪਰਮੇਸ਼ਰ ਨੂੰ ਇੱਕ ਬਣਾ ਲਿਆ, ਗਿਆਨ ਵਾਲੇ ਵੱਖਰੇ ਸਥਾਪਿਤ ਕਰ ਲਏ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਗੁਰੂ ਦਾ ਮਿਲਾਪ ਕਰਾ ਦਿਓ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਹੁਣ ਗੁਰੂ ਜਿਹੜਾ ਹੈ ਉਹ ਨਾਮ ਦਾ ਦਾਤਾ ਹੈ। ਮੈਂ ਤੇ ਹਮੇਸ਼ਾ ਕਹਿਣਾ ਕਿ ਗੁਰਦੁਆਰੇ ਦੇ ਬਾਹਰ ਲਿਖ ਦੇਣਾ ਚਾਹੀਦਾ ਕਿ ਨਾਨਕ ਕਹਿ ਘਰ ਕੇਵਲ ਨਾਮ, ਕੋਈ ਧਾਗਾ ਨਹੀਂ, ਕੋਈ ਤਵੀਤ ਨਹੀਂ। ਇਸ ਘਰ ਦੇ ਵਿੱਚ ਨਾਵੇਂ ਕੀ ਵਡਿਆਈ? ਪੁੱਛ ਲਓ ਭਾਈ ਗੁਰਦਾਸ ਸਾਹਿਬ ਨੂੰ, ਕਲਯੁਗ ਬਾਬੇ ਤਾਰਿਆ ਕੀ ਕੀਤਾ? ਸਤ ਨਾਮ ਪੜ ਮੰਤਰ ਸੁਣਾਇਆ, ਪਾਣੀ ਨੂੰ ਫੂਕ ਮਾਰ ਕੇ ਨਹੀਂ ਵੰਡਿਆ। ਸਤਿਗੁਰੂ ਜੀ ਨੇ ਸੱਚੇ ਨਾਮ ਦਾ ਹੋਕਾ ਦਿੱਤਾ, ਆਪ ਜਪਿਆ ਤੇ ਦੂਜਿਆਂ ਨੂੰ ਵੀ ਕਿਹਾ ਭਾਈ ਤੁਸੀਂ ਵੀ ਜਪੋ। ਰੋਜ਼ ਕਹਿੰਦੇ ਸੀ ਮਰਦਾਨਿਆ, ਬਾਣੀ ਆਈ ਹੈ, ਰਬਾਬ ਸ਼ੇੜ ਕਾਈ ਸਿਫਤ ਨਿਰੰਕਾਰ ਦੀ ਕਰੀਏ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਰੋਜ਼ ਅਰਦਾਸ ਕਰੀਏ ਕਿ ਸਾਨੂੰ ਸੱਚਾ ਸਤਿਗੁਰੂ ਮਿਲੇ, ਸੱਚੇ ਸਤਿਗੁਰੂ ਦੇ ਰਾਹੀਂ ਸਾਨੂੰ ਨਾਮ ਧਨ ਮਿਲੇ ਜਿਹੜਾ ਸਾਡਾ ਜੀਵਨ ਦਾ ਆਧਾਰ ਬਣੇ। ਹਾਂਜੀ,
ਰਹਾਉ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ।
ਜਿਨ੍ਹਾਂ ਨੇ ਅਪਾਰ ਨਾਮ ਪ੍ਰਾਪਤ ਕਰ ਲਿਆ, ਪਹਿਲੀ ਗੱਲ ਉਹਨਾਂ ਦੀ ਮਨਸਾ ਮਰ ਗਈ, ਇੱਛਾ ਰਹੀ ਨਹੀਂ, ਕਾਮਨਾ ਹੀ ਕੋਈ ਨਹੀਂ ਰਹੀ। ਉਹਨਾਂ ਨੂੰ ਸਮਝ ਆ ਗਈ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਮੈਂ ਜੋ ਮੰਗਾਂਗਾ ਮੈਨੂੰ ਮੇਰੇ ਕੋਲ ਰਹੇਗਾ ਨਹੀਂ। ਤਾਂ ਹੀ ਸਤਿਗੁਰੂ ਕਹਿੰਦੇ ਨੇ ਨਾ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ ਹਾਰ। ਅਸੀਂ ਇਹਨਾਂ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਸਮਝੀਏ। ਅਗਰ ਇਹ ਨੁਕਤਾ ਕਦੇ ਪਤੀ ਪਤਨੀ ਨੂੰ ਸਮਝ ਆਇਆ ਹੋਵੇ, ਕਦੇ ਲੜਾਈ ਹੋ ਸਕਦੀ ਹੈ? ਨਹੀਂ। ਕਿ ਥੋੜ੍ਹੇ ਜਿਹੇ ਸਮੇਂ ਲਈ ਅਸੀਂ ਇਕੱਠੇ ਹੋਏ ਹਾਂ, ਆਪਾਂ ਟ੍ਰੇਨ 'ਚ ਥੋੜ੍ਹੇ ਸਮੇਂ ਲਈ ਇਕੱਠੇ ਹੁੰਦੇ ਹਾਂ, ਜਹਾਜ਼ ਵਿੱਚ ਥੋੜ੍ਹੇ ਸਮੇਂ ਲਈ ਇਕੱਠੇ ਹੁੰਦੇ ਹਾਂ, ਬੱਸ ਵਿੱਚ ਥੋੜ੍ਹੇ ਸਮੇਂ ਲਈ ਇਕੱਠੇ ਹੁੰਦੇ ਹਾਂ, ਉੱਥੇ ਕੋਈ ਝਗੜੇ ਨਾ, ਅਤੇ ਸਿਆਣਾ ਆਦਮੀ ਉੱਠ ਕੇ ਕਹਿੰਦਾ ਹੋਏ ਤੁਸੀਂ 2 ਘੰਟੇ ਲਈ ਇਕੱਠੇ ਬਹਿ ਨਹੀਂ ਸਕਦੇ। ਇਹ ਜ਼ਿੰਦਗੀ 'ਚ ਵੀ ਥੋੜ੍ਹੇ ਸਮੇਂ ਲਈ ਇਕੱਠੇ ਹੋਏ ਹਾਂ, ਮਾਤਾ ਪਿਤਾ ਦੇ ਰੂਪ ਵਿੱਚ, ਪਤੀ ਪਤਨੀ ਦੇ ਰੂਪ ਵਿੱਚ, ਧੀਆਂ ਪੁੱਤਰਾਂ ਦੇ ਰੂਪ ਵਿੱਚ। ਝਾਈਆਂ ਲੈ ਲੈ ਪੈਂਦੇ ਇੱਕ ਦੂਜੇ ਨੂੰ, ਵੱਢਣ ਖਾਂਦੇ ਅਸੀਂ ਵੀ ਚੱਕ ਫੱਟੇ ਦੇਣੇ ਨੇ, ਰੱਖਣਾ ਹੀ ਨਹੀਂ ਕਿਸੇ ਨੂੰ ਘਰ 'ਚ। ਸੱਚ ਇਹ ਹੈ ਕਿ ਅਸੀਂ ਸਦਾ ਵਾਸਤੇ ਨਹੀਂ ਹਾਂ, ਇਹ ਦੋਸਤੀ ਸਾਡੀ ਪੱਕੀ ਨਹੀਂ ਹੈ। ਇਸ ਸਭ ਜੱਗ ਚੱਲਣ ਹਾਰ ਉਹਦੇ ਵਿੱਚ ਰਿਸ਼ਤੇ ਵੀ ਸ਼ਾਮਲ ਨੇ, ਇਹਨਾਂ ਚਲੇ ਜਾਣਾ ਹੈ ਤੇ ਬੰਦਿਆਂ ਕਿਉਂ ਲੜਾਈਆਂ ਕਰਦਾ? ਤਾਂ ਹੀ ਤੇ ਸਾਨੂੰ ਰਹਿਣਾ ਨਹੀਂ ਆਉਂਦਾ। ਸਤਿਗੁਰੂ ਪਿਤਾ ਸਮਝਾਉਂਦੇ ਨੇ ਜਦੋਂ ਨਾਮ ਮਿਲ ਗਿਆ ਮਨਸਾ ਮਰ ਜਾਏਗੀ, ਮਨਸਾ ਮਰ ਗਈ ਦੁਬਿਧਾ ਮੁੱਕ ਜਾਏਗੀ। ਹਾਂਜੀ,
ਹਰ ਰਸ ਚਾਖ ਮਨ ਨਿਰਮਲ ਹੁਆ, ਕਿਲ ਬਿਖ ਕਾਟਣ ਹਾਰਾ।
ਜਿਨ੍ਹਾਂ ਨੇ ਹਰੀ ਰਸ ਇਸ ਨਾਮ ਨੂੰ ਚਖ ਲਿਆ, ਜਿਨ੍ਹਾਂ ਨੂੰ ਇਹ ਸਵਾਦ ਆ ਗਿਆ। ਕਿਲ ਬਿਖ ਕਾਟਣ ਹਾਰਾ, ਹਰ ਰਸ ਚਾਖ ਮਨ ਨਿਰਮਲ ਹੋਵਾ, ਉਹਨਾਂ ਦੀ ਆਤਮਾ ਪਵਿੱਤਰ ਹੋ ਗਈ। ਕਿਉਂਕਿ ਇਹ ਨਾਮ ਸਾਰੇ ਜੀਵਨ ਦੇ ਦੁੱਖ ਪਾਪ ਮਿਟਾਉਣ ਵਾਲਾ ਹੈ। ਦੁੱਖ ਭੰਜਣ ਤੇਰਾ ਨਾਮ ਜੀ, ਹੋਰ ਕੋਈ ਦੁਨੀਆਂ ਦੀ ਤਾਕਤ ਨਹੀਂ ਜਿਹੜੀ ਸਾਡੇ ਦੁੱਖ ਭੰਨ ਦੇਵੇ, ਤੋੜ ਦੇਵੇ, ਕੱਟ ਦੇਵੇ। ਸਿਰਫ ਇੱਕ ਨਾਮ ਹੈ, ਨਾਮ ਤੋਂ ਬਿਨਾਂ ਇਹਨਾਂ ਦੁੱਖਾਂ ਦੀ ਨਿਵਿਰਤੀ ਨਹੀਂ ਹੋਣੀ। ਹਾਂਜੀ,
ਸ਼ਬਦ ਮਰਹੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ।
ਇੱਕ ਮਰਨਾ ਉਹ ਨਿਸ਼ਚਿਤ ਹੈ, ਉਹ ਜਨਮ ਲਿਖਾ ਕੇ ਆਏ ਆ। ਇੱਥੇ ਜਿਹੜਾ ਮਰਨਾ ਹੈ ਇਹ ਵਿਕਾਰਾਂ ਦੇ ਵੱਲੋਂ ਹੈ, ਬੁਰਾਈਆਂ ਦੇ ਵੱਲੋਂ ਹੈ। ਇਹਦੇ ਮਰਨ ਦਾ ਤਰੀਕਾ ਸ਼ਬਦ ਦੇ ਰਾਹੀਂ ਹੈ। ਇੱਕ ਉਹ ਹੈ, ਉਹ ਮਰਨ ਦਾ ਤਰੀਕਾ, ਉਹਦੇ ਲਈ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ, ਉਹਦੇ ਲਈ ਗਲ ਵਿੱਚ ਰੱਸਾ ਪਾਉਣ ਦੀ ਲੋੜ ਨਹੀਂ, ਉਹ ਤੇ ਆਪੇ ਆ ਜਾਣੀ ਮੌਤ, ਉਹਨੇ ਲੈ ਜਾਣਾ। ਇੱਥੇ ਯਤਨ ਕਰਨ ਦੀ ਲੋੜ ਹੈ ਕਿ ਗੁਰੂ ਦੀ ਬਾਣੀ ਦੇ ਰਾਹੀਂ ਵਿਕਾਰਾਂ ਵਾਲੇ ਪਾਸਿਓਂ ਮਰਨਾ ਸਿੱਖ ਲਈਏ, ਤਾਂ ਫਿਰ ਆਤਮਕ ਮੌਤ ਜਿਹੜੀ ਹੈ, ਦੁੱਖਾਂ ਵਾਲੀ ਰੋਜ਼ ਵਾਲੀ ਮੌਤ ਜਿਹੜੀ ਹੈ, ਉਹ ਕਦੇ ਨਹੀਂ ਹੋਏਗੀ। ਹਾਂਜੀ,
ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੇ ਕੋਈ।
ਇਹ ਅੰਮ੍ਰਿਤ ਨਾਮ ਜਿਹੜਾ ਇਹ ਸਦਾ ਹੀ ਮਿੱਠਾ ਹੈ, ਪਰ ਕੋਈ ਵਿਰਲਾ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਰਸ ਚੱਖਦਾ ਹੈ, ਇਹ ਸਵਾਦ ਮਾਣਦਾ ਹੈ, ਇਹ ਅੰਮ੍ਰਿਤ ਰਸ ਪ੍ਰਾਪਤ ਕਰਦਾ ਹੈ। ਹਾਂਜੀ,
ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੇ ਤਿਸ ਦੇਈ।
ਇਹ ਦਾਤੇ ਦੀ ਦਾਤ ਹੈ, ਉਹਦੇ ਆਪਣੇ ਹੱਥ ਵਿੱਚ ਹੈ, ਜਿਹਨੂੰ ਭਾਵੇਗਾ ਉਹਨੂੰ ਦੇਵੇਗਾ। ਮਤ ਸੋਚਣਾ ਕਿ ਮੈਂ ਕੱਲ੍ਹ ਤੋਂ ਨਾਮ ਜਪਾਂਗਾ, ਨਹੀਂ, ਇਹ ਤੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਜਿਸ ਨੂੰ ਤੂੰ ਜਾਣਾ ਹੈ, ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣੈ। ਦੂਜੇ ਤੋਂ ਨਹੀਂ ਸਿਮਰਿਆ ਜਾਣਾ, ਇਹ ਮੇਰੀ ਆਪਣੇ ਸਰੀਰ ਦੀ ਤਾਕਤ ਵਿੱਚ ਨਹੀਂ ਹੈ। ਜੀ ਕੱਲ੍ਹ ਤੋਂ ਨਾਮ ਜਪਾਂਗਾ, ਜੀ ਤੂੰ ਕਿਵੇਂ ਜਪ ਲਏਗਾ ਬਈ? ਉਹ ਤੇ ਜਪਾਏਗਾ ਤੇ ਜਪੇਗਾ, ਨਹੀਂ ਜਪਾਏਗਾ ਤੇ ਨਹੀਂ ਜਪੇਗਾ। ਇਹ ਉਸ ਦਾਤੇ ਦੇ ਆਪਣੇ ਹੱਥ ਵਿੱਚ ਦਾਤ ਹੈ, ਜਿਹਨੂੰ ਭਾਵੇਗਾ ਉਹਨੂੰ ਉਹ ਇਹ ਖਜ਼ਾਨਾ ਦੇਵੇਗਾ। ਹਾਂਜੀ,
ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪਹਿ ਸੇਈ।
ਜਿਨ੍ਹਾਂ ਨੇ ਗੁਰੂ ਅਮਰਦਾਸ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਨਾਨਕ ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਉਹਨਾਂ ਨੇ ਇਸ ਜੀਵਨ ਵਿੱਚ ਆਤਮਕ ਸੁੱਖ ਪਾਇਆ, ਉਹੀ ਪਰਮਾਤਮਾ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ। ਜਾਪੇ ਦਾ ਅਰਥ ਹੁੰਦਾ ਪਹਿਚਾਣੇ ਜਾਣੇ, ਜਾਣੇ ਜਾਣੇ, ਉਹਨਾਂ ਦਾ ਹੀ ਉੱਥੇ ਮਾਣ ਸਨਮਾਨ ਹੈ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਸਤਿਗੁਰੂ ਕਿਰਪਾ ਕਰਨ, ਕਿਤੇ ਸਾਡਾ ਜੀਵਨ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਨਾ ਬੀਤੇ, ਸਗੋਂ ਅਸੀਂ ਸਤਿਗੁਰੂ ਦੀ ਸੇਵਾ ਵਿੱਚ ਜੁੜ ਜਾਈਏ, ਸਤਿਗੁਰੂ ਦਾ ਨਾਮ ਧਨ ਸਾਨੂੰ ਮਿਲ ਜਾਏ, ਸਾਡਾ ਵੀ ਜੀਵਨ ਇਹ ਲੋਕ ਸੁਖੀ ਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਇਸ ਬਖਸ਼ਿਸ਼ ਦਾ ਪਾਤਰ ਬਣੇ, ਕੋਈ ਜੀਵਨ ਵਿੱਚ ਗਲਤੀ ਨਾ ਹੋਵੇ, ਭੁੱਲ ਨਾ ਹੋਵੇ, ਇਹ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰਨੀ ਹੈ। ਇਹਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਓ, ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ, ਇੱਕ ਵਾਰ ਉਹਨਾਂ ਦਾ ਪਾਠ ਸਾਰੇ ਰਲ ਕੇ ਕਰ ਲਈਏ।
ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪਹਿ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।